ਉਹਦਾ ਸਾਥ ਤਾਂ ਛੱਡਦਾ ਤੇ ਮਨੁੱਖ ਦਾ ਸਾਥ ਪ੍ਰਵਾਨ ਕਰ। ਜਗ ਜੀਵਨ ਪੁਰਖ ਤਿਆਗ ਕਹਿ ਮਾਨਸ ਸੰਧੀਆ, ਦੋਏ ਭਾਏ ਵਿਗੁੱਚੀਆ, ਵਾਹਿਗੁਰੂ ਦੇ ਵਿਗੁੱਚਿਆ ਟੁੱਟ ਗਿਆ ਉਹਦੇ ਨਾਲ। ਟੁੱਟਣ ਦਾ ਰਿਜ਼ਲਟ ਕੀ ਹੋਇਆ? ਗੱਲ ਪਈ ਸਜਮ ਕੀ ਫਾਸ, ਜਮਾਂ ਦੀ ਫਾਸੀ ਫੇਰ ਮੁੜ ਕੇ ਗੱਲ ਚ ਪੈ ਗਈ। ਹੁਣ ਇਹ ਜੋ ਬਾਤ ਹੈ ਮਹਾਰਾਜ ਜੀ ਨੇ ਸਿਧਾਂਤ ਦਿੱਤਾ ਕਿ ਉਹ ਸਾਰਿਆਂ ਦਾ ਰਾਖਾ ਜਿਹੜਾ ਵਾਹਿਗੁਰੂ ਹੈ ਉਹ ਹਰ ਥਾਂ ਦੇ ਉੱਤੇ ਸਹਾਇਤਾ ਕਰਦਾ, ਜਿੱਥੇ ਕੋਈ ਨਹੀਂ ਹੁੰਦਾ ਨਾ, ਜਿੱਥੇ ਕਿਸੇ ਦਾ ਹੱਥ ਹੀ ਨਹੀਂ ਪਹੁੰਚ ਸਕਦਾ। ਦੋ ਹਾਲਤਾਂ ਨੇ ਸਾਡੀਆਂ ਜ਼ਿੰਦਗੀ ਦੀਆਂ, ਇੱਕ ਤਾਂ ਪ੍ਰਤੱਖ ਜੀਵਨ ਹੈ ਜਿਹਦੇ 'ਚ ਅਸੀਂ ਜਿਉਂ ਰਹੇ ਹਾਂ, ਇਹਦੇ ਵਿੱਚ ਵੀ ਸਾਨੂੰ ਮਦਦ ਦੀ ਲੋੜ ਹੈ। ਇੱਕ ਉਹ ਜੀਵਨ ਹੈ ਜਿਹੜਾ ਇਸ ਜੀਵਨ ਤੋਂ ਬਾਅਦ ਸਾਨੂੰ ਮਿਲਣਾ, ਉਹਦੇ ਬਾਰੇ ਅਸੀਂ ਜਾਣਦੇ ਨਹੀਂ ਹਾਂ, ਲੇਕਿਨ ਮਹਾਰਾਜ ਇੰਡੀਕੇਸ਼ਨ ਦੇ ਜਾਂਦੇ ਆ ਵੀ ਜੇ ਤੂੰ ਐਂ ਕਰਿਆ ਐਂ ਹੋ ਜਾਏਗਾ, ਐਂ ਕਰਿਆ ਐਂ ਹੋ ਜਾਏਗਾ। ਉਹਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਕਿ ਮੈਂ ਅੱਖਾਂ ਨਾਲ ਨਹੀਂ ਦੇਖਿਆ, ਮੈਂ ਤਾਂ ਨਹੀਂ ਵਿਸ਼ਵਾਸ ਕਰਦਾ। ਤੇਰੀਆਂ ਅੱਖਾਂ ਨੂੰ ਤਾਂ ਬਹੁਤ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ, ਰੇਡੀਓ ਵੇਵਜ਼ ਨਹੀਂ ਦਿੰਦੀਆਂ, ਟੈਲੀਵਿਜ਼ਨ ਦੀਆਂ ਵੇਵਜ਼ ਨਹੀਂ ਦਿੰਦੀਆਂ, ਗਾਮਾ ਰੇਜ਼ ਨਹੀਂ ਦਿੰਦੀਆਂ, ਜਿਹੜੀਆਂ ਕੌਸਮਿਕ ਰੇਜ਼ ਹਜ਼ਾਰਾਂ ਦੀ ਤਦਾਦ ਚੱਲ ਰਹੀਆਂ ਉਹ ਤੈਨੂੰ ਦਿੰਦੀਆਂ। ਉਹਨਾਂ ਨੂੰ ਤਾਂ ਮੰਨਦਾ, ਕਹਿੰਦਾ ਜੀ ਉਹ ਜੰਤਰਾਂ ਦੇ ਨਾਲ ਸਾਬਤ ਹੋ ਗਈਆਂ, ਤਾਂ ਮੈਂ ਮੰਨਦਾ। ਉਹ ਕਹਿੰਦੇ ਜਿੱਥੇ ਜੰਤਰ ਨਹੀਂ ਉੱਥੇ ਵੀ ਦੁਨੀਆਂ ਹੈਗੀ, ਉੱਥੇ ਸਹਾਇਤਾ ਇਹਨਾਂ ਦਾ ਹੱਥ ਨਹੀਂ ਪਹੁੰਚ ਸਕਦਾ, ਮਨੁੱਖ ਦਾ ਕਿਸੇ ਤਰੀਕੇ ਨਾਲ ਨਹੀਂ ਪਹੁੰਚਦਾ। ਉੱਥੇ ਹੱਥ ਨਾ ਪੜਾ, ਕੂਕ ਨਾ ਸੁਣੀਆਂ ਪੁਕਾਰ, ਉੱਥੇ ਕਿਸੇ ਤਰੀਕੇ ਦੇ ਨਾਲ ਹੱਥ ਨਹੀਂ ਪਹੁੰਚਦਾ। ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਵਧਾਣੀਆਂ ਤਿਉਂ ਮਥਾ। ਉਹ ਵੀ ਦੁਨੀਆਂ ਹੈ ਇੱਕ ਸੂਖਸ਼ਮ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਜਿਹਨਾਂ ਨੇ ਇੱਥੇ ਆ ਕੇ ਸੱਤ ਪੁਰਸ਼ਾਂ ਦੀ ਬਾਤ ਮੰਨਣੀਆਂ ਨਹੀਂ ਹੈ, ਐਵੇਂ ਅਲਪੱਗ ਚੀਜ਼ਾਂ ਦੇ ਤਜਰਬੇ ਮੰਨਣੇ ਨੇ, ਕਹਿੰਦੇ ਉਹ ਤੇਰੇ ਕੋਲ ਆਉਣਗੇ ਧਰਮਰਾਜ ਮਹਾਰਾਜ, ਕਹਿੰਦੇ ਉਹਨਾਂ ਦਾ ਹਿਸਾਬ ਤਾਂ ਤੈਅ ਕਰਨਾ, ਗੁਰੂ ਵਾਲਿਆਂ ਨੇ ਨਹੀਂ ਤੇਰੇ ਕੋਲ ਆਉਣਾ। ਗੁਰੂ ਵਾਲਾ ਤਾਂ ਜੇ ਚੱਲਿਆ ਜਾਵੇ ਕਦੇ, ਸੇਵਾ ਕਰਨ ਵਾਲਾ, ਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ, ਜੇ ਭੁੱਲ ਕੇ ਕਿਤੇ ਧਰਮਰਾਜ ਦੇ ਚੱਲਿਆ ਜਾਵੇ ਫਿਰ ਕੀ ਹੁੰਦਾ? ਧਰਮਰਾਜ ਨੂੰ ਫਿਕਰ ਪੈ ਜਾਂਦਾ ਵੀ ਕੋਈ ਬੇਅਦਬੀ ਨਾ ਮੈਂ ਕਰ ਬੈਠਾ, ਐਸਾ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ।
ਧਰਮ ਰਾਜਾ ਵੀ ਕਰੇਗਾ ਸੇਵਾ ਸਾਧੂਆਂ ਦੇ
Thank you.
ਕਹਿ ਸੰਗ ਧਰਮ ਰਾਏ ਕਰੇ ਸੇ। ਸਾਧ ਕਹਿ ਸੰਗ ਸੋਭਾ ਸੁਰ ਦੇਵਾ, ਜਿਹੜੇ ਸੁਰ ਲੋਕ ਨੇ ਨਾ ਸਾਨੂੰ ਤਾਂ ਪਤਾ ਨਹੀਂ ਉਹਨਾਂ ਦਾ, ਕਿਉਂਕਿ ਸਾਡੀਆਂ ਅੱਖਾਂ ਮੈਟਰ ਨੂੰ ਦੇਖਦੀਆਂ, ਉਹ ਵੀ ਤਾਂ ਜੇ ਰੋਸ਼ਨੀ ਪਵੇ ਉਹਦੇ ਉੱਤੇ। ਔਰ ਦੇਖ ਕਿੰਨਾ ਕੁਛ ਇਹ ਸੰਸਾਰ 'ਚ ਅਸੀਂ ਨਹੀਂ ਜਾਣਦਾ, ਜਿੰਨਾ ਕੁ ਮਹਾਰਾਜ ਨੇ ਦੱਸਿਆ ਉਹਦੇ ਹਿਸਾਬ ਨਾਲ। ਸੁਰ ਲੋਕ ਹੈ ਜਿੱਥੇ ਦੇਵਤੇ ਰਹਿੰਦੇ, ਜਿਨ੍ਹਾਂ ਨੇ ਹੋਰ ਰਿਸਰਚ ਕਰੀ ਹੈ ਉਹ ਦੱਸਦੇ ਨੇ ਕਿ ਪਹਿਲਾਂ ਗੰਧਰਵ ਲੋਕ ਆਇਆ ਕਰਦਾ, ਉਹਦੇ 'ਚ ਥੋੜ੍ਹੇ ਥੋੜ੍ਹੇ ਪੁੰਨ ਕਰਨ ਵਾਲੇ ਮਾੜੇ ਮੋਟੇ ਜਿਹੜੇ ਨੇਕ ਤੇ ਬੰਦੇ ਕੁਛ ਥੋੜ੍ਹੀਆਂ ਜਿਹੀਆਂ ਨੇਕੀਆਂ ਕਰੀਆਂ, ਥੋੜ੍ਹੀਆਂ ਜਿਹੀਆਂ ਵਧੀਆ ਕਰੀਆਂ, ਪੁੰਨ ਫਲ ਭੁਗਤਾਉਣ ਵਾਸਤੇ, ਫਿਰ ਉਹ ਤੋਂ ਬਾਅਦ ਪਾਪਾਂ ਦੇ ਫਲ ਭੁਗਤਾਉਣ ਵਾਸਤੇ ਬੰਦ ਕਰ ਦਿੱਤੀ ਜਾਂਦੀ ਹੈ ਵੀ ਇੰਨਾ ਚਿਰ ਇਹਨੂੰ ਇਸ ਲੋਕ 'ਚ ਰਹਿਣਾ ਪਏ। ਉਹਦੇ ਸੁੱਖ ਨੇ ਸਾਡੇ ਇੱਥੇ ਚੱਕਰਵਰਤੀ ਬਾਦਸ਼ਾਹ ਨਾਲੋਂ 100 ਗੁਣਾ ਜ਼ਿਆਦਾ ਸੁੱਖ ਹੈ, ਉਦੋਂ 100 ਗੁਣਾ ਅਗਲੇ ਸਵਰਗ ਦੇ ਵਿੱਚ ਜਾਵੇ ਸੁੱਖ ਹੈ। ਉਹਨੂੰ ਦੇਵ ਗੰਧਰਵ ਲੋਕ ਕਹਿੰਦੇ ਨੇ, ਉਹਦੇ 'ਚ ਜਦ ਡਿਊਰੇਸ਼ਨ ਬਹੁਤੀ ਹੈ ਅਤੇ ਜ਼ਿਆਦਾ ਪੁੰਨਦਾਨ ਕਰਨ ਵਾਲੇ ਲੋਕ ਉੱਥੇ ਜਾਂਦੇ ਨੇ। ਕਿਉਂਕਿ ਅਸੀਂ ਇੱਕ ਗਲਤ ਗੱਲ ਕਰਦੇ ਹਾਂ, ਦਾਨ ਪੁੰਨ ਨੇਕੀ ਕਰਕੇ ਬਦਲਾ ਚਾਹੁੰਦੇ ਹਾਂ, ਇਹ ਮਿਲਦਾ, ਇਹ ਨਹੀਂ ਹੈ ਵੀ ਨਹੀਂ ਮਿਲਦਾ, ਪਰ ਇਹ ਹੈ ਵੀ ਉੱਥੇ ਇੱਕ ਗਲਤੀ ਇਹ ਹੋ ਜਾਂਦੀ ਹੈ ਵੀ ਉਹਨਾਂ 'ਚੋਂ ਉਹਦਾ ਫਲ ਭੋਗ ਕੇ ਮੁੜ ਕੇ ਇੱਥੇ ਫਿਰ ਆਉਣਾ ਪੈਂਦਾ। ਇੱਕ ਵਾਰੀ ਵਿਸ਼ਿਸ਼ਟ ਜੀ ਅਤੇ ਰਾਮ ਚੰਦਰ ਜੀ ਅਤੇ ਹੋਰ ਅਨੇਕਾਂ ਰਿਸ਼ੀ ਮੁਨੀ ਚੰਗੇ ਪੁਰਸ਼ ਬੈਠੇ ਸਭਾ 'ਚ, ਵਿਚਾਰ ਹੋ ਰਹੇ ਸੀ ਅਧਿਆਤਮ ਵਿਚਾਰ, ਅਚਾਨਕ ਰਾਮ ਚੰਦਰ ਜੀ ਕੀੜੇ ਵੱਲ ਦੇਖਣ ਲੱਗ ਗਏ। ਦੇਖਦੇ ਦੇਖਦੇ ਉਹ ਕੀੜਾ, ਦੋ ਲੱਤਾਂ ਟੁੱਟੀਆਂ ਹੋਈਆਂ ਸੀ, ਚੜ੍ਹਦਾ ਸੀ ਗਿਰ ਪੈਂਦਾ ਸੀ, ਉਹ ਸ਼੍ਰੀ ਰਾਮ ਚੰਦਰ ਜੀ ਨੇ ਜ਼ੋਰ ਨਾਲ ਤਾਲੀ ਮਾਰੀ ਅਤੇ ਉੱਚੀ ਉੱਚੀ ਹੱਸ ਕੇ ਸਵਾ ਸਾਰੀ ਦਾ ਧਿਆਨ ਇੱਧਰ ਹੋ ਗਿਆ ਵੀ ਕੀ ਗੱਲ। ਵਿਸ਼ਿਸ਼ਟ ਜੀ ਨੇ ਪੁੱਛਿਆ, ਇਹ ਰਾਮ ਜੀ ਆਪਦੇ ਹੱਸਣ ਦਾ ਕਾਰਨ? ਕਹਿੰਦੇ ਆ ਕੀੜਾ ਦੇਖਿਆ। ਉਹਨਾਂ ਨੇ ਵੀ ਧਿਆਨ ਨਾਲ ਦੇਖਿਆ, ਕਹਿੰਦੇ ਇਹਦੇ ਤਾਂ ਹੱਸਣ ਦਾ ਕਾਰਨ ਨਹੀਂ, ਦੋ ਲੱਤਾਂ ਟੁੱਟੀਆਂ ਹੋਈਆਂ ਨੇ, ਕੰਨ 'ਤੇ ਜੜਦਾ ਗਿਰ ਪੈਂਦਾ, ਨੈਚੁਰਲ ਹੈ ਤਾਂ ਆਪ ਗੋਝ ਗੱਲ ਪ੍ਰਗਟ ਕਰੋ। ਇੱਕ ਦੋ ਮਿੰਟ ਵਾਸਤੇ ਮਾਇਆ ਸੰਕੋਚ ਦਿਓ ਤਾਂ ਕਿ ਅਸੀਂ ਮਾਇਆ ਦੇ ਮੰਡਲ ਤੋਂ ਪਾਰ ਕੀ ਵਰਤ ਰਿਹਾ ਉਹ ਦੇਖ ਲਈਏ। ਉਸ ਵੇਲੇ ਰਾਮਚੰਦਰ ਜੀ ਨੇ ਮਾਇਆ ਸੰਕੋਚ ਕੀਤਾ, ਕਹਿਣ ਲੱਗੇ ਦੇਖੋ ਪ੍ਰੇਮੀਓ, ਇਹ ਕੀੜਾ ਅੱਜ ਤੋਂ ਪਹਿਲਾਂ 14 ਵਾਰੀ ਇੰਦਰ ਦੇ ਤਖ਼ਤ 'ਤੇ ਬੈਠ ਚੁੱਕਿਆ, ਇੰਦਰ ਦੀ ਪਦਵੀ ਹਾਸਲ ਕਰ ਚੁੱਕਿਆ, ਅਤੇ 3,56,00,000 ਸਾਲ ਦੀ ਡਿਊਰੇਸ਼ਨ ਹੁੰਦੀ ਆ ਉੱਥੇ ਉਸ ਪਦਵੀ ਦੀ। ਇਹ ਇੰਨਾ ਸੁੱਖ ਭੋਗ ਕੇ ਮੁੜ ਕੇ 84 'ਚ ਗਿਰ ਜਾਂਦਾ। ਹੁਣ ਇਹ ਕੀੜਾ ਬਣਿਆ ਹੋਇਆ ਹੈ, ਇਹਦੀ ਸਿਮਰਤੀ ਇੰਨੀ ਪੱਕ ਗਈ, ਇਹ ਕਹਿੰਦਾ ਛੇਤੀ ਛੇਤੀ ਮੈਂ 84,00,000 ਜੂਨਾਂ ਪੂਰੀਆਂ ਕਰਾਂ, ਫਿਰ ਮਨੁੱਖ ਬਣਾ, ਅਤੇ ਫਿਰ ਮੈਂ 100 ਨਿਰਵਿਘਨ ਜੱਗ ਪੂਰਾ ਕਰਾਂ, ਅਤੇ ਫਿਰ ਇੰਦਰ ਦੀ ਪਦਵੀ ਹਾਸਲ ਕਰਾਂ। ਕਹਿੰਦੇ ਇਸ ਮਹਾਂਮੂਰਖ ਨੂੰ ਇਹ ਨਹੀਂ ਪਤਾ ਬਈ ਪਰਮ ਪਦ ਦੀ ਪ੍ਰਾਪਤੀ ਕਰ ਜਿੱਥੋਂ ਮੁੜ ਕੇ ਆਈਦਾ ਹੀ ਨਹੀਂ ਹੈ, ਹਮੇਸ਼ਾ ਹੀ ਰਹੀਦਾ, ਨਹੀਂ ਤਾਂ ਜਿਹੜੇ ਪੁੰਨ ਨੇ ਉਹਦਾ ਫਲ ਜਦ ਮੁੱਕ ਜਾਂਦਾ ਗਿਰਨਾ ਪੈਂਦਾ। ਸੋ ਇਸ ਤਰ੍ਹਾਂ ਜਿਹੜੇ ਬੰਦੇ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਜ ਤੇ ਜਾਈ, ਉਹ ਧਰਮ ਰਾਜ ਤੇ ਜਾਂਦੇ ਨੇ। ਕੋਈ 5,000 ਸਾਲ ਸਵਰਗ 'ਚ ਰਹਿ ਕੇ ਫਿਰ ਇੱਥੇ ਆ ਜਾਂਦਾ, ਕੋਈ 10,000 ਸਾਲ ਆ ਜਾਂਦਾ। ਉਹ ਜਿੰਨਾ ਜਿੰਨਾ ਕਿਸੇ ਨੇ ਫਿਊਲ ਪਾਇਆ ਹੈ ਉਨੀ ਉਚਾਈ ਤੋਂ ਜਾ ਕੇ ਗਿਰੇ ਆਉਂਦਾ ਥੱਲੇ। ਸੋ ਇਸ ਤਰ੍ਹਾਂ ਗੰਧਰਵ ਲੋਕ ਹੈ, ਦੇਵ ਗੰਧਰਵ ਲੋਕ ਹੈ, ਪਿੱਤਰ ਲੋਕ ਹੈ, ਸਵਰਗ ਲੋਕ ਹੈ, ਇੰਦਰ ਲੋਕ ਹੈ, ਕਰਮਦੇਵ ਲੋਕ ਹੈ, ਜਾਨਦੇਵ ਲੋਕ ਹੈ, ਪ੍ਰਜਾਪਤ ਲੋਕ ਹੈ, ਸ਼ਿਵ ਲੋਕ ਹੈ, ਬ੍ਰਹਮ ਲੋਕ ਹੈ, ਅਤੇ ਵੈਕੁੰਠ ਜਿਹੜਾ ਲੋਕ ਹੈ ਉਹ ਪ੍ਰਕਿਰਤੀ ਦੀ ਆਖਰੀ ਹੱਦ 'ਤੇ ਹੈ। ਉਦੋਂ ਬਾਅਦ ਸੱਚਖੰਡ ਸ਼ੁਰੂ ਹੋ ਜਾਂਦਾ, ਐਂਟੀ ਮੈਟਰ ਜਗਤ ਸ਼ੁਰੂ ਹੋ ਜਾਂਦਾ, ਮੈਟਰ ਨਹੀਂ ਹੈ ਉਹ, ਕਿ ਹੋਰੇ ਕਿਸਮ ਦਾ ਕਹਿੰਦੇ ਕਿਹਾ ਹੀ ਨਹੀਂ ਜਾ ਸਕਦਾ, ਨਾਨਕ ਕਥਨਾ ਕਰਦਾ ਸਾਰ। ਕੋਈ ਇੱਥੇ ਨਾ ਟਰਮੀਨੋਲੋਜੀ ਹੈ, ਨਾ ਸਮਝਾਇਆ ਜਾ ਸਕਦਾ, ਮੂੰਗੇ ਦੀ ਮਛਿਆਈ। ਸੋ ਇਸ ਤਰ੍ਹਾਂ ਦੇ ਨਾਲ ਪੁੰਨਦਾਨ ਕਰਕੇ ਥੋੜ੍ਹੇ ਥੋੜ੍ਹੇ ਸਵਰਗਾਂ ਦੇ ਵਿੱਚ ਲੋਕ ਚਲੇ ਜਾਂਦੇ ਨੇ। ਕਹਿਣ ਲੱਗੇ ਇਹਨੂੰ ਮੂਰਖ ਨੂੰ ਇਹ ਨਹੀਂ ਪਤਾ ਵੀ ਮੈਂ ਨਾਮ ਜਪਾਂ, ਬੰਦਗੀ ਕਰਾਂ। ਸੋ ਮੈਂ ਧਰਮਰਾਜ ਦੇ ਦਰਬਾਰ ਦੀ ਬਾਤ ਕਰਦਾ ਸੀ, ਬਾਬਾ ਸਾਹਿਬ ਸਿੰਘ ਜੀ ਉਹਨੇ ਸਾਹਿਬ ਵਾਲੇ ਬੇਦੀ ਪਾਤਸ਼ਾਹ ਆਪਦੇ ਲੰਗਰ ਦੇ ਵਿੱਚ ਭਾਈ ਭਾਗ ਸਿੰਘ ਸੇਵਾ ਕਰਿਆ ਕਰਦੇ ਸੀ। ਉਹਦੀ ਮਾਤਾ ਸਮਾਂ ਕੱਢ ਕੇ ਬਰਤਨ ਵਗੈਰਾ ਮਾਂਜਣਾ, ਝਾੜੂ ਦੇਣਾ, ਹੋਰ ਸੇਵਾ ਕਰਨੀ, ਬਸਤਰ ਧੋਣੇ, ਅਨੇਕ ਕਿਸਮ ਦੀ ਸੇਵਾ ਕਰਦੀ ਰਹਿੰਦੀ ਸੀ। ਅਤੇ ਅੱਜ ਬਾਬਾ ਜੀ ਨੂੰ ਆਖਿਆ ਗਿਆ, ਬਾਬਾ ਜੀ ਭਾਈ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ। ਸਾਧੂ ਦੇਖ ਲੈਂਦੇ ਨੇ ਵੀ ਕਿੱਥੇ ਜਾ ਰਹੀ ਹੈ ਮਾਤਾ। ਆਪਨੇ ਦੇਖ ਲਿਆ ਵੀ ਇਹ ਤਾਂ ਗਲਤ ਰਸਤੇ ਪੈ ਗਈ, ਧਰਮਰਾਜ ਦੇ ਚਲੀ ਗਈ, ਇਹਨੇ ਤਾਂ ਜਾਣਾ ਨਹੀਂ ਚਾਹੀਦਾ। ਕਹਿਣ ਲੱਗੇ, ਭਾਈ ਗੁਰਮੁਖੋ, ਇਹਦੇ ਸਰੀਰ ਦਾ ਤਾਹ ਨਾ ਕਰਿਓ, ਇਹਨੇ ਮੁੜ ਕੇ ਜਿਉਂਦੀ ਹੋ ਜਾਣਾ। ਜਦ ਧਰਮਰਾਜ ਦੇ ਪੇਸ਼ ਕਰੀ ਰਜਿਸਟਰ ਖੋਲਿਆ, ਇਹਦਾ ਨਾਂ ਇਹਨਾਂ ਨਿਕਲੇ ਮਾਤਾ ਦਾ, ਇਹਦੇ ਨਾਂ 'ਤੇ ਹੋਰ ਨਿਕਲੀ ਜਾਣ। ਧਰਮਰਾਜ ਇਹਨੂੰ ਫਿਕਰ ਪੈ ਗਿਆ ਵੀ ਬੜਾ ਮਾੜਾ ਕੰਮ ਹੋਇਆ, ਇਹ ਤਾਂ ਮੇਰੇ ਕੋਲ ਆਉਣ ਵਾਲੇ ਨਹੀਂ, ਮੇਰੇ ਕੋਲ ਤਾਂ ਉਹ ਆਉਂਦੇ ਨੇ ਜਿਹੜੇ ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ, ਜਿਹੜੇ ਅਧਿਆਤਮਿਕ ਕਰਮ ਕਰਦੇ ਨੇ, ਨਾਮ ਜਪਦੇ ਨੇ, ਉਹ ਤਾਂ ਧਨ ਸਵਾਰ ਨਾਲ ਤੈਨੂੰ ਕੀ ਸੇਵਾ ਧਰਮਰਾਏ ਕਰੇ, ਧਨ ਸਵਾਰ ਨਾਲ ਉਹਨਾਂ ਦੀ ਸੇਵਾ ਧਰਮਰਾਜ ਨੂੰ ਕਰਨੀ ਪੈਂਦੀ। ਉਸੇ ਵੇਲੇ ਗਲਤੀ ਸਮਝ ਗਿਆ ਅਤੇ ਮਾਤਾ ਤੋਂ ਖਿਮਾ ਮੰਗੀ, ਕਹਿੰਦੇ ਮਾਤਾ ਸਾਡੀ ਭੁੱਲ ਹੋ ਗਈ ਅਤੇ ਤੈਂ ਅਜੇ ਆਉਣਾ ਨਹੀਂ ਸੀ, ਤੂੰ ਗੁਰੂ ਨਾਨਕ ਦੇ ਦਰਗਾਹ ਦੀ ਮੈਂਬਰ ਹੈ, ਤੈਨੂੰ ਗੁਰੂ ਨਾਨਕ ਦਾ ਸੰਦੇਸ਼ ਆਏਗਾ ਅੰਤ ਕਾਲ 'ਚ, ਮੇਰੇ ਕੋਲ ਨਹੀਂ ਤੈਂ ਆਉਣਾ। ਉਸ ਵੇਲੇ ਉਹ ਕਹਿਣ ਲੱਗੀ, ਮੈਨੂੰ ਉਹ ਦਰਗਾਹ ਦੇ ਦਰਸ਼ਨ ਕਰਾ ਦਿਉ। ਸਰੀਰ ਵੱਲ ਦੇਖਿਆ ਧਰਮਰਾਜ ਨੇ, ਜਾਣ ਗਿਆ ਵੀ ਅਜੇ ਸੰਸਕਾਰ ਨਹੀਂ ਕਰਨਾ, ਕਹਿੰਦੇ ਜਾਓ ਭਾਈ ਦਰਸ਼ਨ ਕਰਾਓ। ਬੜੀ ਸੇਵਾ ਕਰੀ, ਭੁੱਲ ਮੰਗਦਾ ਵਾਰ ਵਾਰ, ਮਾਫ਼ੀ ਕਰਦੇ ਹੋ। ਜਦ ਉੱਥੇ ਗਏ ਜੋ ਕਹਿੰਦੇ, ਬੀਬੀ ਤੇਰੇ ਤਾਂ ਅਜੇ 7-8 ਸਾਲ ਰਹਿੰਦੇ ਨੇ, ਜਾ ਵਾਪਸ। ਉਹ ਜਿਉਂਦੀ ਹੋ ਗਈ ਅਤੇ ਬਾਬਾ ਜੀ ਦੇ ਕੋਲ ਨੂੰ ਚੱਲ ਪਏ ਸਾਰੇ ਜਲੂਸ ਪੂਰੇ ਦਾ ਪੂਰਾ। ਬਾਬਾ ਜੀ ਕੋਲ ਆ ਗਏ, ਕਹਿੰਦੇ ਮਾਤਾ ਕਿਵੇਂ ਹੋਇਆ ਸਾਰੀ ਗੱਲ ਦੱਸ। ਕਹਿੰਦੇ ਦੇਖੋ ਭਾਈ, ਜਿਹੜੇ ਸੰਗਤ ਕਰਨ ਵਾਲੇ ਪੁਰਸ਼, ਨਾਮ ਜਪਣ ਵਾਲੇ ਪੁਰਸ਼ ਚਲੇ ਵੀ ਜਾਣ ਧਰਮਰਾਜ ਦੇ, ਉਹ ਧਰਮਰਾਜ ਨੂੰ ਸੇਵਾ ਕਰਨੀ ਪੈਂਦੀ ਹੈ। ਸਾਧਕਾ ਸੰਗ ਧਰਮਰਾਜ ਕਰੇ ਸੇਵਾ, ਕਿਉਂ ਉਹਦੀ ਸੋਭਾ ਉੱਥੇ ਪਹੁੰਚੀ ਹੁੰਦੀ ਹੈ, ਮਾਰਿਆਂ ਦੀ ਸੋਭਾ ਵੀ ਤਾਂ ਸੋਭਾ ਵੀ ਪਹੁੰਚੀ ਹੁੰਦੀ ਹੈ, ਮਾਰੇ ਬੰਦੇ ਨੇ ਜਿਹੜੇ, ਉਹਨਾਂ ਦੀ ਸੋਭਾ ਜਦੋਂ ਸੰਸਾਰ ਤੋਂ ਜਾਂਦੇ ਨੇ, ਸਾਰੇ ਮੰਡਲਾਂ ਦੇ ਦੇਵਤੇ ਫੁੱਲ ਵਰਸਾਉਂਦੇ ਨੇ ਉਹਨਾਂ ਦੇ ਜਾਣ 'ਤੇ, ਲੰਘ ਰਹੇ ਹੁੰਦੇ ਨੇ ਮੰਡਲਾਂ 'ਚ, ਉਹ ਵੀ ਜੇ ਕਿਤੇ ਮੰਡਲਾਂ ਵੱਲ ਦੀ ਤੁਰ ਪੈਣ, ਨਹੀਂ ਸਿੱਧੇ ਜਾਂਦੇ। ਮਹਾਰਾਜ ਕਹਿੰਦੇ ਵੀ ਧੰਨ ਧੰਨ ਕਹਿਆ ਸਭ ਕੋਏ, ਮੁੱਖ ਉਜਲ ਹਰ ਦਰ ਕੇ ਸੋਏ, ਮੁੱਖ ਉਜਲਾ ਹੋ ਜਾਂਦਾ, ਜੈ ਜੈਕਾਰ ਹੁੰਦੀ ਹੈ, ਧੰਨ ਤੇਰੀ ਮਾਤਾ, ਧੰਨ ਤੇਰੀ ਮਾਤਾ, ਤੂੰ ਆਪ ਇਹ ਨਹੀਂ ਦਰਿਆ, ਤੂੰ 101 ਕੁੱਲ ਦਾ ਵੀ ਆਧਾਰ ਕਰ ਦਿੱਤਾ, ਧੰਨ ਹੈ ਤੂੰ, ਐਸੀ ਮਾਤਾ ਧੰਨ ਜਿਸ ਦੀ ਕੁੱਖ ਤੋਂ ਐਸੇ ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਨੇ ਕੁਲਾਂ ਦੀਆਂ ਕੁਲਾਂ ਤਾਰ ਦਿੱਤੀਆਂ। ਤੇ ਦੂਜੇ ਪਾਸੇ ਫਿਟਕਾਰਾਂ ਪੈਂਦੀਆਂ ਜਾਂਦੀਆਂ, ਰੋਂਦਾ ਜਾਂਦਾ, ਬਾਰ ਬਟਾਨੜੇ ਹੁੰਮਸ ਤੁੰਮਸ ਕੂਕਾਂ ਪਈਆਂ ਰਾਹੀਂ ਕੂਕਾਂ ਮਾਰਦਾ ਜਾਂਦਾ। ਸੋ ਜਦ ਇਹੋ ਜਿਹੇ ਥਾਂ ਚਲਿਆ ਜਾਂਦਾ, ਫਿਰ ਉੱਥੇ ਸਹਾਇਤਾ ਕੌਣ ਕਰਦਾ? ਮਹਾਰਾਜ ਕਹਿੰਦੇ, ਟਾਈਮ ਮਨੁੱਖ ਦੀ ਆਸ ਰੱਖ ਲਈ, ਵਾਹਿਗੁਰੂ ਛੱਡ ਕੇ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਹੁਣ ਦੱਸ, ਉਹ ਜਿਹੜੇ ਮਨੁੱਖਾਂ ਦੀ ਆਸ ਕਰੀ ਸੀ, ਉਹ ਤਾਂ ਅੱਗ ਲਾ ਕੇ ਵਾਪਸ ਮੁੜ ਕੇ ਜਾ ਕੇ ਪ੍ਰਸ਼ਾਦ ਗੁਰਦੁਆਰੇ ਕਰ ਲਿਆ, ਤੇਰੇ ਤੇ ਕੋਈ ਸਹਾਇਤਾ ਕਰਨ ਤੇਰੇ ਨਾਲ ਵੀ ਤੁਰਿਆ। ਤੇਰੇ ਨਾਲ ਦੋ ਚੀਜ਼ਾਂ ਆ ਰਹੀਆਂ ਨੇ, ਇੱਕ ਮਾੜੇ ਕਰਮ, ਇੱਕ ਚੰਗੇ ਕਰਮ, ਇਹ ਤਾਂ ਦੋ ਪੋਟਲੀਆਂ ਲਈ ਜਾਂਦਾ ਹੈ ਪ੍ਰੇਮੀਆਂ, ਤੇਰੀ ਮਦਦ ਨਹੀਂ ਕਰਨੀ। ਉੱਥੇ ਮਦਦ ਕੌਣ ਕਰਦਾ? ਮਹਾਰਾਜ ਦੱਸਦੇ ਨੇ ਇਸ ਤਰ੍ਹਾਂ, ਨਾ ਪੜ੍ਹ ਲਓ ਪਿਆਰੇ ਜੀ, ਜੀ। ਉੱਥੇ ਕੀ ਸਹਾਇਤਾ ਕਰਦਾ? ਉੱਥੇ ਤੇਰੇ ਨਾਲ ਨਾਮ ਨੇ ਜਾਣਾ, ਨਾਮ ਨੇ ਤੇਰੀ ਸਹਾਇਤਾ ਕਰਨੀ। ਮਾਨੂਆ ਨਾਮ ਤੇਰੇ ਸੰਗ ਸਾਜ। ਜੈ ਮਹਾਂ ਭਿਆਨ ਦੂਤ ਜੰਮਕ ਲੈ, ਵਾਹ ਭੈਣਾ ਸਾਡਾ ਅਰਜੁਨ ਦੂਤਾਂ ਨਾਲ। ਪਰ ਉਹਦੀਆਂ ਸ਼ਗਨਾਂ ਕਹਿੰਦੇ ਮਹਾਂ ਭਿਆਨ, ਕਹਿੰਦੇ ਦੇਖ ਕੇ ਹੀ ਆਦਮੀ ਡਰ ਜਾਂਦਾ। ਉੱਥੇ ਫਿਰ ਕੀ ਹੁੰਦਾ, ਕਹਿੰਦੇ ਹਰੀ ਦਾ ਨਾਮ ਤੇਰੇ ਨਾਲ ਚੱਲਦਾ, ਉਹਨਾਂ ਦੀ ਤਾਕਤ ਨਹੀਂ ਵੀ ਤੇਰੇ ਵੱਲ ਝਾਕ ਜਾਣ। ਕਬ ਚ ਹੁੰਦਾ ਪਹਿਨਿਆ ਹੋਇਆ, ਨੇੜੇ ਨਹੀਂ ਆਉਂਦੇ। ਤਾਤੀ ਬਾਉਣਾ ਲੱਗੇ ਹੀ ਪਾਰਵਰਾਂ ਨੂੰ ਸੁਣਾਈ, ਚੌ ਗਿਰਦਾਂ ਮਾਰੇ ਰਾਮਕਾਰ, ਦੁੱਖ ਲੱਗਿਆ ਨਾ ਪਾਏ। ਰਾਮਕਾਰ ਹੋ ਜਾਂਦੀ ਹੈ, ਨੇੜੇ ਨਹੀਂ ਆਉਂਦੇ। ਜੰਦੂ ਕਰਦੇ ਕੀ ਨੇ, ਨਮਸਕਾਰਾਂ ਕਰਦੇ, ਧੰਨ ਧੰਨ ਕਰਦੇ, ਨੱਠ ਜਾਂਦੇ ਨੇ। ਮਹਾਰਾਜ ਕਹਿੰਦੇ ਐਸਾ ਜਿਹੜਾ ਸਹਾਈ ਹਰੀ ਦਾ ਨਾਮ ਹੈ, ਉਹਨੂੰ ਤੂੰ ਭੁੱਲਿਆ ਬੈਠਾ ਪਿਆਰਿਆ। ਅਭਿਆਗਤ ਜਿਹੜਾ ਦੁਨੀਆ ਹੈ, ਜਿਹਨੂੰ ਅਸੀਂ ਦੇਖ ਨਹੀਂ ਸਕਦੇ, ਉੱਥੇ ਨਾਮ ਸਹਾਇਤਾ ਕਰਦਾ ਪਰਮੇਸ਼ਰ ਦਾ। ਮਨੁੱਖ ਨਹੀਂ ਕਰਦਾ, ਮਨੁੱਖ ਦਾ ਤਾਂ ਉੱਥੇ ਹੱਥ ਪਹੁੰਚਦਾ ਨਹੀਂ ਹੈ, ਸਿਵਾਏ ਸੰਤਾਂ ਤੋਂ ਹੋਰ ਕਿਸੇ ਦਾ ਹੱਥ ਨਹੀਂ ਪਹੁੰਚਦਾ। ਸੰਤਾਂ ਦਾ ਪਹੁੰਚਦਾ, ਚਲਾ ਦਿੰਦੇ ਨੇ, ਕੱਢ ਦਿੰਦੇ ਨੇ ਨਰਕ ਦੇ ਵਿੱਚੋਂ ਵੀ, ਕੱਢੋ ਇਹ, ਤੁਸੀਂ ਕਿਉਂ ਲੈ ਕੇ ਆਏ, ਤਾਂ ਸਾਡੇ ਆਉਂਦਾ ਹੁੰਦਾ। ਇਹਨੇ ਤਾਂ ਆਹ ਗੱਲ ਕਰੀ ਸੀ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਅਭਿਆਗਤ ਦੇਸ਼ ਦੀ ਬਾਤ ਦੱਸਦੇ ਹੋਏ ਦੱਸਦੇ ਨੇ ਕਿ ਇੱਕ ਇੱਥੇ ਪ੍ਰੇਮੀ ਹੋਇਆ, ਬ੍ਰਾਹਮਣ ਦਾ ਲੜਕਾ ਸੀ। ਉਹ ਪੜ੍ਹਨ ਲਿਖਣ ਦੇ ਵਿੱਚ ਇੰਨਾ ਤਾਕ ਅਤੇ ਹੁਸ਼ਿਆਰ ਸੀ ਕਿ ਵਿਸ਼ਵ ਪ੍ਰਸਿੱਧ ਹੋ ਗਿਆ ਵਿਦਵਾਨਾਂ 'ਚ। ਉਹਨੂੰ ਸਾਰੇ ਜਾਣਦੇ ਸੀ, ਅਜਾਮਲ ਪਾਪੀ ਜੱਗ ਜਾਣਦੇ। ਕਹਿੰਦੇ ਇੱਕ ਥੋੜ੍ਹੇ ਬਹੁਤੇ ਲੋਕ ਨਹੀਂ ਸੀ ਜਾਣਦੇ, ਸੰਸਾਰ ਜਾਣਦਾ ਸੀ ਉਹ। ਜਦ 18 ਸਾਲ ਦਾ ਹੋਇਆ, ਗੁਰੂ ਨੇ ਕਿਹਾ ਕਿ ਬੇਟਾ ਤੇਰੀ ਵਿੱਦਿਆ ਦਾ ਪ੍ਰਕਾਸ਼ ਤੇਰੇ ਅੰਦਰ ਇੰਨਾ ਜ਼ਿਆਦਾ ਹੋ ਗਿਆ, ਇੰਨਾ ਮਾਣ ਇੰਨਾ ਜ਼ਿਆਦਾ ਹੋ ਗਿਆ, ਦੇਖੀ ਕਿਤੇ ਮਾਣ ਵਿੱਚ ਨਾ ਆ ਜੀ, ਹਨੇਰਾ ਪੈ ਜਾਏਗਾ ਤੇਰੇ ਅੰਦਰ, ਵਿੱਦਿਆ ਨੇ ਕੰਮ ਨਹੀਂ ਕਰਨਾ। ਇੱਕ ਗੱਲ, ਦੂਜਾ ਤੂੰ ਜਵਾਨ ਹੋ ਗਿਆ, ਹੁਣ ਇਹ ਬਾਜ਼ਾਰ 'ਚ ਨਾ ਨੰਗੀ ਕਦੇ ਭੁੱਲ ਕੇ ਬੇਸ਼ਬਾਵਾਂ 'ਤੇ। ਗੁੱਸਾ ਕਰਿਆ, ਕਹਿੰਦਾ ਗੁਰੂ ਜੀ ਮੈਂ ਇੰਨਾ ਪੜ੍ਹਿਆ, ਇੰਨਾ ਵੇਦ ਸ਼ਾਸਤਰ ਪੜ੍ਹਿਆ, ਮੈਂ ਅਜੇ ਵੀ ਇਹਨਾਂ ਗੱਲਾਂ 'ਚ ਰਹਿ ਜਾਊਂ? ਕਹਿੰਦੇ ਨਹੀਂ ਬੇਟਾ, ਮਾਇਆ ਦਾ ਕੋਈ ਇਤਬਾਰ ਨਹੀਂ, ਕਿਹੜੇ ਵੇਲੇ ਬੰਦੇ ਨੂੰ ਸਿੱਟ ਲਵੇ, ਕੋਈ ਬੰਦਾ ਨਹੀਂ ਇਤਬਾਰ ਕਰਦਾ, ਮੂਰਖ ਕਰਦੇ ਨੇ, ਸਿਆਣਾ ਨਹੀਂ ਕਰਦਾ। ਆਖਰੀ ਦਮ 'ਤੇ ਮਾਇਆ ਪੈ ਜਾਂਦੀ ਹੈ। ਗੁਰੂ ਦਸਵੇਂ ਪਾਤਸ਼ਾਹ ਬੰਦੇ ਬਹਾਦਰ ਦੇ ਕੋਲ ਗਏ ਹੋਏ ਨੇ, ਉੱਥੇ ਬੰਦੇ ਬਹਾਦਰ ਨੇ, ਮਹਾਰਾਜ ਜੀ ਪਲੰਗ 'ਤੇ ਬੈਠੇ ਸੀ, ਉਹਨੇ ਤ੍ਰੈਟਕ ਸ਼ਕਤੀਆਂ ਦੇ ਨਾਲ ਜਿਹੜੀਆਂ ਹਾਸਲ ਕਰੀਆਂ ਸੀ, ਮਹਾਰਾਜ ਦਾ ਮੰਜਾ ਉਲਟਾਉਣ ਦਾ ਯਤਨ ਕਰੇ। ਉਹ ਮੰਜਾ ਹਿੱਲਿਆ, ਮਹਾਰਾਜ ਜੀ ਨੇ ਆਪ ਤਾਂ ਦੂਏ ਪਾਸੇ ਬੈਠ ਕੇ ਉੱਥੇ ਪਾਵੇ ਦੇ ਨਾਲ ਲਾ ਕੇ ਤੀਰ ਖੜਾ ਕਰ ਦਿੱਤਾ। ਉਹ ਸਾਰਾ ਹੀ ਜ਼ੋਰ ਲਾ ਰਹੇ, ਫਿਰ ਉਹ ਥੱਲੇ ਜ਼ਮੀਨ ਵਿੱਚ ਗਰਕ ਕਰਨ ਲੱਗੇ, ਉਹ ਤੀਰ ਨੇ ਗਰਕ ਨਾ ਹੋਣ ਦਿੱਤਾ ਉਹਨੂੰ। ਉਹਨਾਂ ਨੇ ਜਾ ਕੇ ਦੱਸਦਾ, ਕਹਿਣ ਲੱਗੇ ਐਡਾ ਬਲੀ ਪੁਰਸ਼ ਆ ਗਿਆ, ਸਾਡੀ ਕੋਈ ਪੇਸ਼ ਨਹੀਂ ਜਾਂਦੀ, ਉਹ ਆਪ ਨਹੀਂ ਬੈਠਾ, ਇੱਕ ਤੀਰ ਰੱਖਿਆ ਹੋਇਆ ਉਹਨੇ, ਉਹਦੇ ਤੀਰ ਜਿੰਨੀ ਵੀ ਸਾਡੇ 'ਚ ਤਾਕਤ ਨਹੀਂ ਹੈ, ਤੂੰ ਜਾ ਸ਼ਰਨ ਲੈ ਲੈ। ਉਹ ਆ ਕੇ ਮਹਾਰਾਜ ਦੇ ਚਰਨੀ ਪੈ ਗਿਆ, ਬਹੁਤ ਬਚਨ ਹੋਏ। ਖੀਰ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਮਾਧੋ ਦਾਸ ਤੇਰਾ ਗੁਰੂ ਕੌਣ ਹੈ, ਕਿੱਥੇ ਹੈ? ਕਹਿੰਦਾ ਮਹਾਰਾਜ ਮੇਰਾ ਗੁਰੂ ਅਗਰਦਾਸ ਸੀਗਾ, ਉਹ ਸੱਚਖੰਡ 'ਚ ਬੈਠਾ, ਬੈਕੁੰਠ 'ਚ ਚਲਿਆ ਗਿਆ। ਮਹਾਰਾਜ ਹੱਸ ਪਏ, ਕਹਿੰਦਾ ਮਹਾਰਾਜ ਹੱਸਦੇ ਹੋ, ਕਹਿ ਤੇਰਾ ਗੁਰੂ ਤਾਂ ਇੱਥੋਂ ਗਿਆ ਹੀ ਨਹੀਂ ਹੈ, ਉਹ ਬਿੱਲ ਤੋੜ, ਉਹਦੇ ਵਿੱਚ ਤੇਰਾ ਗੁਰੂ ਸੁੰਡ ਬਣਿਆ ਹੋਇਆ, ਤੋੜਿਆ ਭੰਨਿਆ ਵਿੱਚ ਪਿਆ ਕੀੜਾ, ਉਹ ਚਿੜ 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 ਕਰਦਾ। ਕਹਿੰਦੇ ਕੋਈ ਸਮਝ ਆਉਂਦਾ ਤੇਰੇ? ਕਹਿੰਦਾ ਨਾ ਸੱਚੇ ਪਾਤਸ਼ਾਹ, ਮੇਰੇ ਨਹੀਂ ਆਉਂਦਾ, ਮੈਨੂੰ ਉਹ ਕੰਨ ਦੇ ਦਿਓ ਜਿਹਦੇ ਨਾਲ ਮੈਂ ਇਹਦੀ ਗੱਲ ਸਮਝ ਲਾਂ। ਮਹਾਰਾਜ ਕਹਿੰਦੇ ਸਨ, ਕਹਿਣ ਲੱਗਿਆ ਮਹਾਰਾਜ ਦਾਸ ਤੇਰੇ ਘਰ ਵਿੱਚ ਰੱਬ ਆ ਗਿਆ, ਹੁਣ ਤੂੰ ਜੋ ਕੁਛ ਕਹਿੰਦੇ ਨੇ ਇਹਨਾਂ ਦੀ ਸੇਵਾ ਕਰ, ਮੈਂ ਤਾਂ ਕੁਛ ਨਹੀਂ ਇਹਨਾਂ ਦੇ ਸਾਹਮਣੇ। ਕਹਿੰਦਾ ਹੇ ਗੁਰੂ ਦੇਵ, ਤੁਹਾਡਾ ਹਾਲ ਇਹ ਕਿਉਂ ਹੋ ਗਿਆ? ਕਹਿਣ ਲੱਗੇ ਆਖਰੀ ਸਵਾਸ 'ਤੇ ਮੇਰਾ ਮਨ ਧੋਖਾ ਦੇ ਗਿਆ, ਸਾਰੀ ਜ਼ਿੰਦਗੀ ਮੈਂ ਕਮਾਈ ਕਰੀ, ਉਹ ਇਸ ਤਰ੍ਹਾਂ ਧੋਖਾ ਦੇ ਗਿਆ, ਉੱਧਰੋਂ ਮੇਰਾ ਸਵਾਸ ਨਿਕਲਦਾ ਸੀ ਅਤੇ ਉੱਧਰ ਇਹ ਬਿੱਲ ਵੱਲ ਮੇਰੀ ਸੁਰਤ ਚਲੀ ਗਈ। ਮੈਂ ਕਿਹਾ ਬਿੱਲ ਪੱਕਾ ਸੀ, ਖਾਧਾ ਹੋਣਾ। ਕਹਿੰਦਾ ਉਹਦੇ ਬਾਅਦ ਜੋ ਵਾਸ਼ਨਾ ਅੰਤ ਦੀ ਹੁੰਦੀ ਹੈ ਅੰਤ ਮਤੇ ਸੋ ਗਤੇ, ਉਹਦੇ ਮੁਤਾਬਕ ਮੈਨੂੰ ਇਹਦੇ 'ਚ ਸੁੰਡ ਬਣਾ ਕੇ ਹਰ ਵਾਰੀ ਜਦ ਵੀ ਪੱਕਦਾ ਮੈਂ ਸੁੰਡ ਬਣ ਕੇ ਆ ਜਾਂਦਾ। ਇਹ ਤਾਂ ਇਹ ਪਾਤਸ਼ਾਹ ਆ ਗਏ ਜਿਨ੍ਹਾਂ ਨੇ ਮੇਰੀ ਕਲਿਆਣ ਕਰਤੀ, ਹੁਣ ਮਨ ਨੇ ਕਿੱਥੇ ਧੋਖਾ ਦਿੱਤਾ, ਇੱਕ ਸਿਖਰ ਜਾ ਕੇ ਮੁਛੰਦਰ ਨਾਥ ਗੋਰਖਨਾਥ ਦਾ ਗੁਰੂ ਰਾਜੇ ਅਮਰੂ ਦੇ ਪਾਸ ਲੰਕਾ 'ਚ ਬੜੀ ਮਾਨਤਾ ਸੀ, ਉਹਨੂੰ ਗੁਰੂ ਕਰਕੇ ਮੰਨਦਾ ਸੀ। ਉਹ ਕਈ ਚਿਰ ਹੋ ਗਿਆ ਸੀ ਰਾਜੇ ਦੇ, ਰਾਣੀਆਂ ਸੇਵਾ ਕਰਦੀਆਂ ਸੀ, ਰਾਜਾ ਚੜ੍ਹਾਈ ਕਰ ਗਿਆ ਅਮਰੂ। ਉਸ ਵੇਲੇ ਇਹਦੇ ਮਨ ਨੇ ਧੋਖਾ ਦੇ ਤਾ ਵੀ ਰਾਜਾ ਤਾਂ ਚੜ੍ਹਾਈ ਕਰ ਗਿਆ, ਇਹਦਾ ਸਰੀਰ ਖਾਲੀ ਪਿਆ ਤੇ ਇਹਦੀਆਂ ਰਾਣੀਆਂ ਪਦਮਣੀਆਂ ਨੇ, ਮੈਂ ਭੋਗਣਾ ਚਾਹੁੰਦਾ, ਆਪਣਾ ਸਰੀਰ ਕੰਦਰਾਂ 'ਚ ਰੱਖਿਆ ਆ, ਉਹ ਟ੍ਰਾਂਸਪਲਾਂਟ ਕਰਕੇ ਉਹਦੇ ਵਿੱਚ ਜਿਉਂਦਾ ਹੋ ਗਿਆ। ਨਾਲ ਦੀ ਨਾਲ ਹੁਕਮ ਕਰਤਾ ਵੀ ਇੱਥੇ ਕੋਈ ਸਾਧੂ ਨਾ ਆਵੇ, ਕੋਈ ਜੋਗੀ ਨਾ ਆਵੇ। ਗੋਰਖਨਾਥ ਨੂੰ ਬੇਅੰਤ ਸਮਾਂ ਲੰਘਿਆ, 14-15 ਸਾਲ ਲੰਘ ਗਏ, ਵੀ ਗੁਰੂ ਕਿੱਥੇ ਚਲੇ ਗਿਆ। ਬਾਲ ਮਲਾਈ ਕਹਿਣ ਲੱਗਿਆ, ਗੋਰਖ ਤੂੰ ਕੀ ਬੋਲ ਸਕਦਾ, ਤੇਰਾ ਗੁਰੂ ਪਤਾ ਕਿੱਥੇ ਹੈ, ਟੋਲ ਜਾ। ਨਾ ਲੱਭਿਆ, ਕਹਿਣ ਲੱਗਿਆ ਕਿੱਥੇ ਹੈ, ਕਹਿੰਦੇ ਰਾਜੇ ਅਮਰੂ ਦੇ ਸਰੀਰ 'ਚ ਰਾਣੀਆਂ ਭੋਗਦਾ। ਉਸ ਵੇਲੇ ਇਹਨੇ ਆ ਕੇ ਉਹਨੂੰ ਸੁਚੇਤ ਕੀਤਾ, ਜਗਾਇਆ, ਜਾਗ ਮਛੰਦਰ ਜਾਗ ਗੋਰਖ ਆਇਆ, ਜਗਾਇਆ ਸ਼ਕਤੀ ਦੇ ਨਾਲ ਮੁੜ ਕੇ ਪ੍ਰਵੇਸ਼ ਕਰਾਇਆ ਉਸੇ ਪਿੰਜਰ ਜਿਹੜਾ ਸੁੱਕ ਗਿਆ ਸੀ 14 ਸਾਲ। ਫੇਰ ਪੁੱਛਿਆ, ਕਹਿਣ ਲੱਗੇ ਮੇਰੇ ਮਨ ਨੇ ਧੋਖਾ ਦੇਤਾ। ਇਹ ਮਨ ਦਾ ਨਹੀਂ ਕੋਈ ਪਤਾ, ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ, ਇਹਦਾ ਕੋਈ ਇਤਬਾਰ ਨਹੀਂ। ਸੋ ਗੁਰੂ ਕਹਿਣ ਲੱਗਿਆ, ਬੇਟਾ ਤੂੰ ਜਵਾਨ ਹੈ, ਤੂੰ ਨਾ ਇਹ ਹੱਠ ਕਰ। ਗੁਰੂ ਜੀ ਮੇਰੀ ਵਿਧਵਤਾ ਦੇ ਉੱਤੇ ਤੁਹਾਨੂੰ ਸ਼ੱਕ ਹੋ ਗਿਆ, ਮੈਨੂੰ ਦੁਨੀਆ ਸਾਰੀ ਦਿੱਗ ਵਜਾਈ ਕਹਿੰਦੀ ਹੈ ਅਤੇ ਤੁਸੀਂ ਮੈਨੂੰ ਐਂ ਸਮਝਦੇ ਹੋ ਵੀ ਮੈਂ ਗਿਰ ਜੂੰ। ਮੈਨੂੰ ਪਤਾ ਰੌਰਵ ਨਰਕ ਦੇ ਵਿੱਚ ਔਰਤਾਂ ਵਾਸਤੇ, ਮਰਦ ਮਰਦਾਂ ਵਾਸਤੇ ਔਰਤਾਂ ਬਣਾ ਕੇ ਤਪਾਏ ਹੋਏ ਲੋਹੇ ਦੇ ਸਰੀਰ ਉਹਦੇ ਨਾਲ ਚਮੇੜ ਦਿੱਤਾ ਜਾਂਦਾ, ਮੈਂ ਜਾਣਦਾ, ਮੈਂ ਇਹਦੀ ਗਲਤੀ ਕਿਉਂ ਕਰੂੰਗਾ। ਕਹਿੰਦੇ ਬੇਟਾ ਜਦ ਗਲਤੀ ਕਰਨ 'ਤੇ ਆਦਮੀ ਆਉਂਦਾ ਜਸਟੀਫਾਈ ਕਰ ਲੈਂਦਾ ਵੀ ਨਹੀਂ ਇਹ ਤਾਂ ਕੋਈ ਗੱਲ ਨਹੀਂ ਹੈ, ਅਸੀਂ ਕਿਹੜਾ ਕਿਸੇ ਦਾ ਗਲ ਵੱਢਦੇ ਹਾਂ। ਉਵੇਂ ਹੀ ਹੋਇਆ, ਵਿਸ਼ਵਾਰੇ ਬਾਜ਼ਾਰ ਪਹਿਲੇ ਦਿਨ, ਦੂਜੇ ਦਿਨ, ਤੀਜੇ ਦਿਨ, ਹੁਣ ਮੈਲ ਤਾਂ ਮਨ 'ਤੇ ਪੈਣੀ ਹੋਈ ਹੈ ਉਸਦੀ, ਜਿੰਨਾ ਉਹਦਾ ਵਾਤਾਵਰਨ ਸੀ ਪੋਲਿਊਟਡ ਖਿਆਲਾਂ ਦੇ ਨਾਲ, ਇਹਦਾ ਮਾਇੰਡ ਪੋਲਿਊਟ ਕਰਤਾ। ਉਹਦੇ ਨਾਲ ਕੀ ਹੋਇਆ, ਇੱਕ ਦਿਨ ਬੇਸ਼ਵਾ ਦੇ ਦਰਵਾਜ਼ੇ 'ਤੇ ਚਲਿਆ ਗਿਆ, ਉਹ ਬੜੀ ਸੁੰਦਰ ਸੀ, ਹਾਵ ਭਾਵ ਕਰਕੇ ਰੱਖ ਲਿਆ, ਅਖੀਰ ਰਾਜੇ ਦੇ ਪਾਸ ਸ਼ਿਕਾਇਤ ਹੋਈ, ਕੱਢ ਦਿੱਤਾ ਗਿਆ, ਬਾਹਰ ਰਹਿਣਾ ਸ਼ੁਰੂ ਕਰ ਦਿੱਤਾ। ਉਹ ਪੰਡਤਾਈ ਤਾਂ ਕਿਤੇ ਗਈ, ਹੁਣ ਗੁਜ਼ਾਰਾ ਨਹੀਂ ਚੱਲਦਾ, ਜਾਲ ਬਣਾ ਲਿਆ, ਚੌਲ ਨਾਲ ਲੈ ਲੈਂਦਾ, ਰੋਈ ਦੇ ਵਿੱਚ ਜਾ ਕੇ ਵਿਛਾ ਦਿੰਦਾ, ਉਹਦੇ 'ਚ ਪੰਛੀ ਫਸ ਜਾਂਦੇ ਨੇ, ਉਹਨਾਂ ਨੂੰ ਮਗਰੀ ਪਿੱਠ ਪਿੱਛੇ ਸਿੱਟ ਕੇ ਲੈ ਆਉਂਦਾ ਅਤੇ ਆ ਕੇ ਬਾਜ਼ਾਰ 'ਚ ਬਹਿ ਜਾਂਦਾ, ਤਪੁੰਜੇ ਹੀ ਉੱਥੇ ਵੇਚਦਾ ਰਹਿੰਦਾ। ਤਾਂ ਭਾਈ ਗੁਰਦਾਸ ਜੀ ਲਿਖਦੇ ਹਾਂ ਕਿ ਐਸਾ ਹਾਲ ਹੋ ਗਿਆ ਕਿ ਪਤਤ ਹੋ ਗਿਆ। ਉਹ ਪਤਤ ਅਜਾ ਮਲ ਪਾਪ ਕਰ ਜਾਏ, ਕਲਾ ਬਾਤ ਨਹੀਂ ਦੇ ਰਿਹਾ। ਗੁਰਤੇ ਬੇਮੁਖ ਹੋਏ ਕਿ ਪਾਪ ਕਮਾਵੇ ਦੁਰਮਤ ਦਇਆ। ਜਦੋਂ ਖੋਟੀ ਮਤ ਆਦਮੀ 'ਚ ਆ ਜਾਵੇ, ਉਹਦੀ ਨਿਸ਼ਾਨੀ ਹੁੰਦੀ ਹੈ ਪਾਪ ਨੂੰ ਪੁੰਨ ਬਣਾ ਲੈਂਦਾ। ਜੇ ਕਿਸੇ ਤੋਂ ਰਿਸ਼ਵਤ ਲੈਣੀ ਹੈ, ਕਹਿੰਦੇ ਬਥੇਰਾ ਇਹਨੂੰ ਮੁਨਾਫਾ ਆਉਣਾ, ਜੇ ਮੈਨੂੰ ਇਹ ਥੋੜ੍ਹਾ ਜਿਹਾ ਦੇ ਦੂੰ ਤਾਂ ਕੀ ਫਰਕ ਪੈਂਦਾ, ਜਸਟੀਫਾਈ ਕਰ ਲਿਆ ਨਾ ਆਪੇ ਹੀ। ਮਹਾਰਾਜ ਕਹਿੰਦੇ ਬਹੁ ਪ੍ਰਪੰਚ ਕਰ ਭਾਰ ਧਨ ਲਿਆਵਾ, ਸੁੱਤਦਾਰਾ ਭਿਆਨ ਲਟਾਵਾ, ਮਨ ਮੇਰੇ ਭੁੱਲੇ ਕੱਟਣਾ ਕੀਤਾ, ਅੰਤ ਨਵੇੜਾ ਤੇਰੇ ਜੀ ਪੈਲੀ। ਜਦੋਂ ਫਿਰ ਲੇਖੇ ਦੇਣੇ ਪੈਂਦੇ ਨੇ, ਫਿਰ ਤਾਂ ਸੁਣਦਾ ਹੀ ਨਹੀਂ ਉੱਥੇ, ਬਥੇਰੇ ਐਕਸਕਿਊਜ਼ ਕਰਦਾ ਵੀ ਮੈਂ ਭੁੱਲ ਗਿਆ। ਮਹਾਰਾਜ ਕਹਿੰਦੇ ਨਹੀਂ ਪਿਆਰਿਆ, ਉੱਥੇ ਨਹੀਂ ਕਿਸੇ ਨੇ ਫੇਰ ਨਹੀਂ ਸੁਣਨਾ, ਹੁਣ ਸੰਭਲ ਲੈ ਮਨੁੱਖਾ ਜਨਮ ਦੇ ਅੰਦਰ ਅੰਦਰ, ਫੇਰ ਤਾਂ ਪੈਰ ਰੱਖਣ ਦਾ ਵੀ ਥਾਂ ਨਹੀਂ ਮਿਲਦਾ। ਆਪੀ ਨੇ ਭੋਗ ਭੋਗ ਕਹਿ ਹੋਏ ਭਸਮਣ ਭੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਮੈਂ ਲੇਖਾ ਕਰ ਸੁਣਿਆ, ਥਾਂ ਨਾ ਹੋਵੇ ਪਾਉਂਦੇ ਹੁਣ ਸੁਣਿਆ ਕਿਹਾ ਹੋਇਆ। ਮਹਾਰਾਜ ਕਹਿੰਦੇ ਫੇਰ ਨੀ ਸੁਣਨਾ ਕਿਸੇ ਨੇ।
ਜਿੰਦੇ ਰੋਵੇਗੀ ਤੇ ਰੋ ਰੋ ਪਛਤਾਵੇਗੀ, ਰੋਣਾ ਤੇਰਾ
ਸੁਣਿਆ ਕਿਆ ਰਵਾਇਆ ਮਨੰਦੇ ਜਨਮ ਰਵਾਇਆ।